ਧੰਨ ਬਾਬਾ ਨੰਦ ਸਿੰਘ ਨੂੰ, ਧੰਨ ਬਾਬਾ ਨੰਦ ਸਿੰਘ ਨੂੰ ਮੇਰੀ ਨਮਸਕਾਰ ਲਖਵਾਰ, ਧੰਨ ਬਾਬਾ ਨੰਦ ਸਿੰਘ ਨੂੰ ਮੇਰੀ ਨਮਸਕਾਰ ਲਖਵਾਰ, ਧੰਨ ਬਾਬਾ ਨੰਦ ਸਿੰਘ ਨੂੰ ਪਿਤਾ ਜੈ ਸਿੰਘ ਧੰਨ ਸਦਾ ਕੌਰ ਮਾਈਏ, ਜਿੰਨਾ ਗ੍ਰਹਿ ਵਿੱਚ ਆਈ ਜੋਤੀ ਲਾਈਏ,
ਜਿੰਨਾ ਗ੍ਰਹਿ ਵਿੱਚ ਆਈ ਜੋਤੀ ਲਾਈਏ, ਜਿੰਨਾ ਗ੍ਰਹਿ ਵਿੱਚ ਆਈ ਜੋਤੀ ਲਾਈਏ।
ਪਿਤਾ ਜੈ ਸਿੰਘ ਧੰਨ ਸਦਾ ਕੌਰ ਮਾਈਏ, ਜਿੰਨਾ ਗ੍ਰਹਿ ਵਿੱਚ ਆਈ ਜੋਤੀ ਲਾਹੀਏ,
ਜਿੰਨਾ ਗ੍ਰਹਿ ਵਿੱਚ ਆਈ ਜੋਤੀ ਲਾਹੀਏ, ਜਿੰਨਾ ਗ੍ਰਹਿ ਵਿੱਚ ਆਈ ਜੋਤੀ ਲਾਹੀਏ।
ਧੰਨ ਹੋਇਆ ਸ਼ੇਰਪੁਰਾ, ਧੰਨ ਹੋਇਆ ਸ਼ੇਰਪੁਰਾ ਜਿੱਥੇ ਬਾਬਾ ਜੀ ਦਾ ਹੋਇਆ ਅਵਤਾਰ, ਧੰਨ ਬਾਬਾ ਨੰਦ ਸਿੰਘ ਨੂੰ ਮੇਰੀ ਨਮਸਕਾਰ ਲਖਵਾਰ, ਧੰਨ ਬਾਬਾ ਨੰਦ ਸਿੰਘ ਨੂੰ ਮੇਰੀ ਨਮਸਕਾਰ ਲਖਵਾਰ, ਧੰਨ ਬਾਬਾ ਨੰਦ ਸਿੰਘ ਨੂੰ। ਦੀਨ ਦੁਨੀਆ ਦੀ ਦੁਖੀ ਸੁਣ ਕੇ ਪੁਕਾਰ ਨੂੰ, ਧਰਤੀ ਤੇ ਆਉਣਾ ਪਿਆ ਆਪ ਨਿਰੰਕਾਰ ਨੂੰ,
ਧਰਤੀ ਤੇ ਆਉਣਾ ਪਿਆ ਆਪ ਨਿਰੰਕਾਰ ਨੂੰ, ਧਰਤੀ ਤੇ ਆਉਣਾ ਪਿਆ ਆਪ ਨਿਰੰਕਾਰ ਨੂੰ।
ਦੀਨ ਦੁਨੀਆ ਦੀ ਦੁਖੀ ਸੁਣ ਕੇ ਪੁਕਾਰ ਨੂੰ, ਧਰਤੀ ਤੇ ਆਉਣਾ ਪਿਆ ਨਿਰੰਕਾਰ ਨੂੰ,
ਧਰਤੀ ਤੇ ਆਉਣਾ ਪਿਆ ਆਪ ਨਿਰੰਕਾਰ ਨੂੰ, ਧਰਤੀ ਤੇ ਆਉਣਾ ਪਿਆ ਆਪ ਨਿਰੰਕਾਰ ਨੂੰ।
ਸਾਧੂਆਂ ਦਾ ਰੂਪ ਤਾਰ ਕੇ, ਸਾਧੂਆਂ ਦਾ ਰੂਪ ਤਾਰ ਕੇ ਆਏ ਦੁਨੀਆ ਦਾ ਕਰਨ ਉਧਾਰ, ਧੰਨ ਬਾਬਾ ਨੰਦ ਸਿੰਘ ਨੂੰ ਮੇਰੀ ਨਮਸਕਾਰ ਲਖਵਾ, ਧੰਨ ਬਾਬਾ ਨੰਦ ਸਿੰਘ ਨੂੰ ਮੇਰੀ ਨਮਸਕਾਰ ਲਖਵਾਰ, ਧੰਨ ਬਾਬਾ ਨੰਦ ਸਿੰਘ ਨੂੰ। ਭੁੱਲੇ ਹੋਏ ਪਰਾਨੀਆਂ ਨੂੰ ਆਏ ਰਾਤ ਖਾਣ ਲਈ, ਸੇਵਾ ਗੁਰੂ ਗ੍ਰੰਥ ਜੀ ਦੀ ਆਏ ਆਸ ਖਾਣ ਲਈ,
ਸੇਵਾ ਗੁਰੂ ਗ੍ਰੰਥ ਜੀ ਦੀ ਆਏ ਆਸ ਖਾਣ ਲਈ, ਸੇਵਾ ਗੁਰੂ ਗ੍ਰੰਥ ਜੀ ਦੀ ਆਏ ਆਸ ਖਾਣ ਲਈ।
ਭੁੱਲੇ ਹੋਏ ਪਰਾਨੀਆਂ ਨੂੰ ਆਏ ਰਾਤ ਖਾਣ ਲਈ, ਸੇਵਾ ਗੁਰੂ ਗ੍ਰੰਥ ਜੀ ਦੀ ਆਏ ਆਸ ਖਾਣ ਲਈ,
ਸੇਵਾ ਗੁਰੂ ਗ੍ਰੰਥ ਜੀ ਦੀ ਆਏ ਆਸ ਖਾਣ ਲਈ,
ਸੇਵਾ ਗੁਰੂ ਗ੍ਰੰਥ ਜੀ ਦੀ ਆਏ ਆਸ ਖਾਣ ਲਈ। ਧੰਨ ਗੁਰੂ ਗ੍ਰੰਥ ਸਾਹਿਬ ਨੂੰ, ਧੰਨ ਗੁਰੂ ਗ੍ਰੰਥ ਸਾਹਿਬ ਨੂੰ, ਮੰਨੇ ਹਾਜ਼ਰ ਨਾਜ਼ਰ ਨਿਰੰਕਾਰ, ਧੰਨ ਬਾਬਾ ਨੰਦ ਸਿੰਘ ਨੂੰ ਮੇਰੀ ਨਮਸਕਾਰ ਲਖਵਾਰ, ਧੰਨ ਬਾਬਾ ਨੰਦ ਸਿੰਘ ਨੂੰ ਮੇਰੀ ਨਮਸਕਾਰ ਲਖਵਾਰ, ਧੰਨ ਬਾਬਾ ਨੰਦ ਸਿੰਘ ਨੂੰ। ਦਸਵੇਂ ਪਿਤਾ ਨੇ ਕੀਤਾ ਹੁਕਮ ਜੋ ਪੰਥ ਨੂੰ, ਲੱਦੂ ਵਾਲੇ ਸੰਧੂ ਗੁਰੂ ਮੰਨਣਾ ਗ੍ਰੰਥ ਨੂੰ,
ਲੱਦੂ ਵਾਲੇ ਸੰਧੂ ਗੁਰੂ ਮੰਨਣਾ ਗ੍ਰੰਥ ਨੂੰ, ਲੱਦੂ ਵਾਲੇ ਸੰਧੂ ਗੁਰੂ ਮੰਨਣਾ ਗ੍ਰੰਥ ਨੂੰ।
ਦਸਵੇਂ ਪਿਤਾ ਨੇ ਕੀਤਾ ਹੁਕਮ ਜਪੰਥ ਨੂੰ, ਲੱਦੂ ਵਾਲੇ ਸੰਧੂ ਗੁਰੂ ਮੰਨਣਾ ਗ੍ਰੰਥ ਨੂੰ, ਲੱਦੂ ਵਾਲੇ ਸੰਧੂ ਗੁਰੂ
ਮੰਨਣਾ ਗ੍ਰੰਥ ਨੂੰ,
ਲੱਦੂ ਵਾਲੇ ਗੁਰੂ ਲੜ ਸਾਧੂ ਜੋ ਲਾਏ, ਗੁਰੂ ਲੜ ਸਾਧੂ ਜੋ ਲਾਏ, ਕਹਿੰਦੇ ਬਾਬਾ ਜੀ ਕਰੋ ਸਤਿਕਾਰ, ਧੰਨ ਬਾਬਾ ਆਨੰਦ ਸਿੰਘ ਨੂੰ ਮੇਰੀ ਨਮਸਕਾਰ ਲੱਖ ਵਾਰ, ਧੰਨ ਬਾਬਾ ਆਨੰਦ ਸਿੰਘ ਨੂੰ ਮੇਰੀ ਨਮਸਕਾਰ ਲੱਖ ਵਾਰ, ਧੰਨ ਬਾਬਾ ਆਨੰਦ ਸਿੰਘ ਨੂੰ ਮੇਰੀ ਨਮਸਕਾਰ ਲੱਖ ਵਾਰ, ਧੰਨ ਬਾਬਾ ਆਨੰਦ ਸਿੰਘ ਨੂੰ ਮੇਰੀ ਨਮਸਕਾਰ ਲੱਖ ਵਾਰ, ਧੰਨ ਬਾਬਾ ਆਨੰਦ ਸਿੰਘ ਨੂੰ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਹਨਾਂ ਦੇ ਚਰਨਾਂ ਦੇ ਨਾਲ ਜੁੜ ਬਰਾਜੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ, ਵਡਭਾਗੇ ਹੋ ਜੋ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜੇ ਹੋ, ਅਤੇ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਮ ਦੇ ਰਸੀਏ, ਉਹਨਾਂ ਦੇ ਦਰਬਾਰ 'ਤੇ ਸਾਰੀਆਂ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਸੋ ਆਓ ਸਭ ਤੋਂ ਪਹਿਲਾਂ ਕਰੀਏ ਰਸਨਾ ਪਵਿੱਤਰ, ਕੋਈ ਰਸਨਾ ਵਾਂਝੀ ਨਾ ਰਹਿ ਜਾਵੇ। ਜਿਤਨੇ ਵੀ ਆਪਾਂ ਸਾਰੇ ਹਾਜ਼ਰੀਆਂ ਭਰ ਰਹੇ ਹਾਂ, ਇੱਕ ਵਾਰ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਐਸਾ ਦਰਬਾਰ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਬਰਸੀ ਦਾ ਦਿਹਾੜਾ ਆ ਰਿਹਾ ਏ, ਹੁਮ ਹਮਾ ਕੇ ਸਾਰੀਆਂ ਸੰਗਤਾਂ ਦੂਰੋਂ ਦਰਾਡਿਓਂ ਆ ਰਹੀਆਂ ਨੇ, ਕਿਉਂਕਿ ਇਸ ਸਥਾਨ ਤੇ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਨੇ ਬੰਦਗੀ ਕੀਤੀ, ਕੇਸ ਬੰਨ ਕੇ ਤਪ ਕੀਤਾ, ਸਵਾਸ ਸਵਾਸ ਉਸ ਪ੍ਰਭੂ ਦੀ ਆਰਾਧਨਾ ਕੀਤੀ, ਕਿਉਂਕਿ ਬਾਬਾ ਜੀ ਕਿਹਾ ਕਰਦੇ ਸਨ ਕਿ ਇਸ ਸੰਸਾਰ ਤੇ ਆਏ ਕੀ ਕਰਨ, ਹਾਂ ਕੰਮ ਕਾਰ ਕਰਨ, ਦੁਨੀਆਦਾਰੀ ਸਾਂਭਣ ਵਾਸਤੇ। ਬਾਬਾ ਜੀ ਕਿਆ ਕਰਦੇ ਸਨ, ਕੰਮ ਕਾਰ ਵੀ ਕਰੀਏ ਦੁਨੀਆਦਾਰੀ ਵੀ ਸਾਂਭੀਏ, ਪਰ ਜਿਹੜਾ ਅਸੀਂ ਅਸਲੀ ਕੰਮ ਅਸਲੀ ਕਿਰਤ ਕਰਨ ਆਏ ਹਾਂ, ਕੀ ਕਰਨ ਆਏ ਹਾਂ, ਉਸ ਪ੍ਰਭੂ ਦੀ ਆਰਾਧਨਾ ਕਰਨ ਵਾਸਤੇ ਆਏ ਹਾਂ। ਸੋ ਬਾਬਾ ਜੀ ਹਮੇਸ਼ਾ ਹੀ, ਕੋਈ ਵੀ ਪੁਰਾਣੀ ਨਾਨਕਸਰ ਆਉਂਦਾ ਬਾਬਾ ਜੀ ਬੈਠੇ ਹੋਏ ਕਰਦੇ ਸੀ, ਕਿਸੇ ਨੇ ਵੀ ਆਉਣਾ ਆ ਕੇ ਬੇਨਤੀ ਕਰਨੀ ਤੇ ਬਾਬਾ ਆਨੰਦ ਸਿੰਘ ਮਹਾਰਾਜ ਨੇ ਇੱਕੋ ਹੀ ਹੁਕਮ ਕਰਨਾ, ਇੱਕੋ ਹੀ ਬੇਨਤੀ ਕਰਨੀ ਕਿ ਜੇ ਭਾਈ ਮੰਗਣਾ ਏ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਤੋਂ ਮੰਗੋ, ਉਹ ਦੀਨ ਦੁਨੀਆਂ ਦੇ ਵਾਲੀ ਉੱਥੋਂ ਕੋਈ ਖਾਲੀ ਨਹੀਂ ਜਾਂਦਾ। ਆਖੋ ਸਤਨਾਮ ਸ੍ਰੀ
ਵਾਹਿਗੁਰੂ,
ਉੱਥੋਂ ਕੋਈ ਖਾਲੀ ਨਹੀਂ ਜਾਂਦਾ। ਗੁਰੂ ਨਾਨਕ ਦੇ ਭੰਡਾਰੇ ਭਰੇ ਨੇ, ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ, ਉਹ ਸਾਰਿਆਂ ਨੂੰ ਦਿੰਦਾ ਏ, ਭੰਡਾਰੇ ਭਰੇ ਨੇ ਉਹਦੇ, ਪਰ ਸਾਨੂੰ ਮੰਗਣਾ ਨਹੀਂ ਆਉਂਦਾ। ਤੂੰ ਮੰਗ ਲੈ, ਮੰਗ ਕੇ ਵੇਖ ਤਾਂ ਸਹੀ, ਉਹਦੇ ਭੰਡਾਰੇ ਭਰੇ ਪਏ ਨੇ, ਤਾਂ ਹੀ ਕਹਿੰਦੇ ਨੇ ਤੂੰ ਦਾਤਾ ਦੁਨੀਆਂ ਦਾ ਜਗਤ ਭਿਖਾਰੀ, ਜਗਤ ਭਿਖਾਰੀ ਤੂੰ ਦਾਤਾ ਦੁਨੀਆਂ ਦਾ, ਜਗਤ ਭਿਖਾਰੀ, ਜਗਤ ਭਿਖਾਰੀ ਭਿਖਾਰੀ, ਜਗਤ ਭਿਖਾਰੀ ਤੂੰ ਦਾਤਾ ਦੁਨੀਆਂ ਦਾ, ਜਗਤ ਭਿਖਾਰੀ, ਜਗਤ ਭਿਖਾਰੀ
ਦਾਤਾ ਦੁਨੀਆਂ ਦਾ, ਜਗਤ ਭਿਖਾਰੀ, ਜਗਤ ਭਿਖਾਰੀ ਤੂੰ ਦਾਤਾ ਦੁਨੀਆਂ ਦਾ, ਜਗਤ ਭਿਖਾਰੀ, ਜਗਤ ਭਿਖਾਰੀ
ਜੀ, ਜਗਤ ਭਿਖਾਰੀ, ਜਗਤ ਭਿਖਾਰੀ 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 ਦਾਤਾ ਦੁਨੀਆ ਦਾ ਜਗਤ ਭਿਖਾਰੀ ਜਗਤ ਭਿਖਾਰੀ ਓ ਦਾਤਾ ਦੁਨੀਆ ਦਾ ਜਗਤ ਭਿਖਾਰੀ ਜਗਤ ਭਿਖਾਰੀ ਭਿਖਾਰੀ ਜਗਤ ਭਿਖਾਰੀ ਜਗਤ ਭਿਖਾਰੀ ਜਗਤ ਭਿਖਾਰੀ ਜਗਤ ਭਿਖਾਰੀ ਜਗਤ ਭਿਖਾਰੀ ਤੂੰ ਦਾਤਾ ਦੁਨੀਆ ਦਾ ਜਗਤ ਭਿਖਾਰੀ ਜਗਤ ਭਿਖਾਰੀ ਭਿਖਾਰੀ ਜਗਤ ਭਿਖਾਰੀ
ਦੁਨੀਆ ਦਾ ਜਗਤ ਭਿਖਾਰੀ ਜਗਤ ਭਿਖਾਰੀ ਤੂੰ ਦਾਤਾ ਦੁਨੀਆ ਦਾ ਜਗਤ ਭਿਖਾਰੀ
ਜਗਤ ਭਿਖਾਰੀ
ਬਾਬਾ ਜੀ ਕਹਿੰਦੇ ਕਿ ਭਾਈ ਜੇ ਕੁਝ ਮੰਗਣਾ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਮੰਗੋ ਕਿਉਂਕਿ ਇਹ ਦਾਤਾ ਦੁਨੀਆ ਦਾ ਹੈ ਤੇ ਆਪਾਂ ਭਿਖਾਰੀ ਹਾਂ। ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨਕਲ ਰਾਖੀ ਮੇਰੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਾਬਾ ਜੀ ਕਿਆ ਕਰਦੇ ਸਨ, ਜੇ ਮੰਗਣਾ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਮੰਗੋ। ਐਸੀ ਨਿਮਰਤਾ ਦੇ ਪੁੰਜ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਉਹਨਾਂ ਦੇ ਦਰ ਤੇ ਆਪ ਸਾਰੀਆਂ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ, ਕਿਉਂਕਿ ਬਾਬਾ ਜੀ ਦਾ ਇੱਕੋ ਹੀ ਉਪਦੇਸ਼ ਸੀ ਕਿ ਸਾਰੇ ਭਾਈ ਨਾਮ ਜਪਿਆ ਕਰੋ। ਬਾਬਾ ਜੀ ਦਾ ਇੱਕ ਇੱਕ ਸਵਾਸ ਨਾਮ ਦੇ ਨਾਲ, ਇੱਕ ਇੱਕ ਸਵਾਸ ਨਾਮ ਦੇ ਨਾਲ ਬਾਬਾ ਜੀ ਦਾ। ਅਤੇ ਬਾਬਾ ਜੀ ਕਿਹਾ ਕਰਦੇ ਸਨ, ਜਿੰਨੇ ਸਰੀਰ ਦੇ ਰੂਮ ਏ ਜੇ ਕਿਤਨੀ ਉਨੀਆਂ ਹੀ ਜੀਭਾਂ ਹੁੰਦੀਆਂ, ਜੇ ਕਿਤੇ ਇੱਕ ਵਾਰ ਵਾਹਿਗੁਰੂ ਦਾ ਜਾਪ ਕਰਦੇ ਕਰੋੜਾਂ ਵਾਰ ਵੀ ਵਾਹਿਗੁਰੂ ਦਾ ਜਾਪ ਹੋ ਜਾਂਦਾ ਤੇ ਉਹ ਵੀ ਥੋੜਾ ਸੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਉਹ ਵੀ ਥੋੜਾ ਸੀ। ਇਸ ਕਰਕੇ ਭਾਈ ਬਾਬਾ ਜੀ ਹਮੇਸ਼ਾ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜਦੇ ਸੀ। ਭਾਈ ਨਾਮ ਜਪਿਆ ਕਰੋ, ਕਿਰਤ ਕਰਿਆ ਕਰੋ, ਹਮੇਸ਼ਾ ਹੀ ਪ੍ਰਾਣੀ ਤੂੰ ਆਇਆ ਲਾਹਾ ਲੈਣ। ਬਾਬਾ ਜੀ ਕਹਿੰਦੇ ਤੂੰ ਆਇਆ ਲਾਹਾ ਲੈਣ, ਇਹ ਸਰੀਰ ਆ ਮੇਰਿਆ, ਇਸ ਜੱਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ। ਕਹਿੰਦੇ ਭਾਈ ਜੇ ਸੰਸਾਰ ਦੇ ਵਿੱਚ ਆ ਕੇ ਸਿਮਰਨ ਹੀ ਨਾ ਕੀਤਾ, ਸਿਮਰਨ ਭਜਨ ਦਾਇਆ ਨਹੀਂ ਕੀਨੀ ਤਉ ਮੁਖ ਚੋਟਾ ਖਾਹੇਗਾ। ਬਾਬਾ ਜੀ ਕਹਿੰਦੇ ਜੇ ਸਿਮਰਨ ਨਾ ਕੀਤਾ, ਨਾਮ ਨਾ ਜਪਿਆ, ਉਹਦੀ ਆਰਾਧਨਾ ਨਾ ਕੀਤੀ, ਹੱਥਾਂ ਪੈਰਾਂ ਦੇ ਨਾਲ ਚੱਲ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਤੇ ਪਹੁੰਚਿਆ ਨਾ, ਹੱਥਾਂ ਦੇ ਨਾਲ ਸੇਵਾ ਨਾ ਕੀਤੀ, ਤੇ ਤੇਰਾ ਇਸ ਸੰਸਾਰ ਤੇ ਆਇਆ ਬਿਰਥਾ ਹੈ। ਜੇ ਆਏ ਹੋ ਤੇ ਲਾਹਾ ਲਓ, ਗੁਰਬਾਣੀ ਪੜ੍ਹੋ, ਉਹਦੇ ਦਰਗਾਹ ਦੇ ਵਿੱਚ ਜਾ ਕੇ ਤਾਂ ਉਹੀ ਪਾਰ ਹੋਣਗੇ ਜਿਨ੍ਹਾਂ ਨੇ ਨਾਮ ਜਪਿਆ ਹੋਇਆ, ਜਿਨ੍ਹਾਂ ਨੇ ਗੁਰਬਾਣੀ ਪੜ੍ਹੀ ਹੋਈ, ਜਿਨ੍ਹਾਂ ਨੇ ਸਿਮਰਨ ਕੀਤਾ ਹੋਇਆ। ਬਾਕੀ ਸਾਰੇ ਇੱਦਾਂ ਹੀ ਰਹਿ ਜਾਂਦੇ। ਹਰੇਕ ਨੂੰ ਗੁਰਬਾਣੀ ਦੇ ਨਾਲ ਜੋੜਨਾ। ਜੇ ਕਿਸੇ ਨੇ ਆਉਣਾ ਵੀ, ਬਾਬਿਆਂ ਜੀ ਨੇ ਵਿਹਲੇ ਨਹੀਂ ਬਹਿਣ ਦੇਣਾ, ਭਾਈ ਸੁਖਮਨੀ ਸਾਹਿਬ ਦੇ ਜਾਪ ਕਰੋ, ਜਪਜੀ ਸਾਹਿਬ ਦੀ ਆਰਾਧਨਾ ਕਰੋ। ਐਸੇ ਬਾਬਾ ਜੀ ਨਾਮ ਨਾਲ ਜੋੜਦੇ ਸਨ। ਇੱਕ ਵਾਰ ਦਾ ਜ਼ਿਕਰ ਹੈ ਕਿ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਪੁੱਛੋ ਕਲਾਂ ਧੰਨ ਧੰਨ ਬਾਬਾ ਮਹਾਂ ਹਰਨਾਮ ਸਿੰਘ ਦੇ ਦਰਸ਼ਨਾਂ ਨੂੰ ਜਾਣ ਵਾਸਤੇ ਤਿਆਰੀ ਕਰ ਲਈ। ਨਾਲ ਹੋਰ ਵੀ ਬੜੇ ਸਿੰਘ ਨੇ। ਹੁਣ ਬਾਬਾ ਜੀ ਜਦੋਂ ਇੱਥੋਂ ਤੁਰੇ, ਸੰਗਤਾਂ ਨਾਲ ਜਾ ਰਹੀਆਂ ਨੇ, ਤੇ ਜਦੋਂ ਬਿਲੇ ਦੇ ਪੁਲ ਤੇ ਬਾਬਾ ਜੀ ਪਹੁੰਚੇ, ਮੋਟਰ ਕਾਰ ਦੇ ਵਿੱਚ ਬੈਠੇ ਬਾਬਾ ਜੀ, ਗੱਡੀ ਦੇ ਵਿੱਚ ਬੈਠੇ, ਤੇ ਜਦੋਂ ਬਿਲੇ ਦੇ ਪੁਲ ਤੇ ਬਾਬਾ ਜੀ ਪਹੁੰਚੇ ਤੇ ਉੱਥੋਂ ਦਾ ਜੋ ਇੰਸਪੈਕਟਰ ਮਹਿਕਮੇ ਦਾ ਚੰਨਣ ਸਿੰਘ ਨਾਮ ਦਾ ਇੱਕ ਆਦਮੀ ਸੀ। ਉਹ ਸਾਰਾ ਮਹਿਕਮਾ ਉਹਦੇ ਕੋਲ ਸੀ, ਪਰ ਥੋੜ੍ਹਾ ਜਿਹਾ ਹਉਮੇ ਵਿੱਚ ਸੀ। ਹੰਕਾਰ ਅਤੇ ਈਰਖਾ ਬੜੀ ਹੈ। ਪਤਾ ਨਹੀਂ ਕਿ ਸਾਧੂ ਆ ਰਹੇ ਨੇ। ਹੁਣ ਬਾਬਾ ਜੀ ਜਦ ਗੱਡੀ ਦੇ ਰਾਹੀਂ ਉਸ ਪੜਦੀ 'ਤੇ ਜਾਣ ਲੱਗੇ, ਉਸ ਰਸਤੇ 'ਤੇ ਜਾਣ ਲੱਗੇ ਤਾਂ ਇਹਨੇ ਰੋਕ ਦਿੱਤਾ। ਕਿਸ ਤੋਂ ਆਗਿਆ ਲੈ ਕੇ ਕਹਿੰਦਾ, ਇਸ ਰਸਤੇ 'ਤੇ ਜਾ ਰਹੇ ਹੋ? ਵਾਹਿਗੁਰੂ, ਇਹ ਮਹਿਕਮੇ ਦਾ ਰਸਤਾ ਹੈ। ਕਿਤੋਂ ਪੁੱਛਿਆ ਤੁਸੀਂ ਇਸ ਰਸਤੇ 'ਤੇ ਜਾ ਰਹੇ ਹੋ? ਹੁਣ ਸੇਵਾਦਾਰ ਉੱਤਰੇ, ਬੜਾ ਸਮਝਾਇਆ ਕਿ ਕਲੀਰਾਂ ਵਾਲੇ ਮਹਾਂਪੁਰਖ ਨੇ, ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ, ਪਰ ਚੰਨਣ ਸਿੰਘ ਹਉਮੇ ਵਿੱਚ ਵੜਾ, ਕਿਉਂਕਿ ਜਦੋਂ ਹਉਮੇ ਆ ਜਾਂਦੀ ਹੈ ਸਭ ਕੁਝ ਚਲਾ ਜਾਂਦਾ। ਬੜੀ ਹਉਮੇ ਦੇ ਵਿੱਚ ਤੁਰਿਆ ਫਿਰਦਾ, ਮੈਂ ਨਹੀਂ ਜਾਣ ਦੇਣਾ, ਇੱਧਰ ਗੱਡੀ ਮੋੜ ਲਓ, ਇਸ ਰਸਤੇ 'ਤੇ ਕੋਈ ਨਹੀਂ ਜਾ ਸਕਦਾ, ਤੁਸੀਂ ਪੁੱਛਿਆ ਹੀ ਨਹੀਂ, ਐਵੇਂ ਹੀ ਇੱਧਰ ਨੂੰ ਤੁਰ ਪਏ ਹੋ। ਸੇਵਾਦਾਰਾਂ ਨੇ, ਸਿੰਘਾਂ ਨੇ ਬੜਾ ਸਮਝਾਇਆ, ਪਰ ਨਹੀਂ। ਥੋੜ੍ਹੇ ਸਮੇਂ ਬਾਅਦ ਬਾਬਾ ਜੀ ਆਪ ਗੱਡੀ 'ਚੋਂ ਉਤਰੇ। ਬਾਹਰ ਨੂੰ ਜਦ ਆਏ ਤਾਂ ਬੜਾ ਮੰਦਾ ਚੰਗਾ ਬਾਬਾ ਜੀ ਨੂੰ ਹੀ ਬੋਲਦਾ, ਬੜਾ ਕੁਝ ਬੋਲਦਾ ਹੈ, ਅਤੇ ਬਾਬਾ ਜੀ ਨੇ ਇਸ਼ਾਰਾ ਕੀਤਾ, ਕਹਿੰਦੇ ਭਾਈ ਇਹ ਗੱਡੀ ਕੱਚੇ ਰਸਤੇ ਵੱਲ ਨੂੰ ਪਾ ਲਓ, ਰਹਿਣ ਦਿਓ, ਇਹ ਬਦਦਿਮਾਗ ਦੇ ਮੂੰਹ ਨਾ ਲੱਗੋ, ਇਹਦੇ ਗੱਲਾਂ ਨਾ ਸੁਣੋ, ਤੁਸੀਂ ਆ ਜਾਓ। ਹੁਣ ਬਾਬਾ ਜੀ ਨੇ ਇਸ਼ਾਰਾ ਕਰ ਦਿੱਤਾ। ਹੁਣ ਗੱਡੀ ਲੈ ਕੇ, ਕੱਚੇ ਰਸਤੇ 'ਤੇ ਗੱਡੀ ਲੈ ਕੇ ਅਤੇ ਪੁੱਛੋ ਸਾਹਿਬ ਬਾਬਾ ਜੀ ਪਹੁੰਚੇ। ਗੱਲ ਪਿਆਰਿਓ ਹਉਮੇ ਦੀ ਹੈ। ਬਾਬਾ ਜੀ ਨੇ ਬੜਾ ਸਮਝਾਇਆ ਕਿ ਭਾਈ ਜਾ ਲੈਣ ਦੇ। ਸੇਵਾਦਾਰਾਂ ਨੇ ਬੜਾ ਆਖਿਆ ਕਿ ਪੁੱਛੋ ਸਾਹਿਬ ਜਾ ਰਹੇ ਨੇ, ਬਾਬਾ ਜੀ ਲੇਟ ਹੋ ਗਏ ਨੇ, ਜਾ ਲੈਣ ਦੇ, ਪਰ ਹਉਮੇ ਬੜੀ ਹੈ ਨਾ, ਤਾਂ ਹੀ ਕਹਿੰਦੇ ਨੇ, ਮਾਰਿਆ ਮੂਰਖਾ ਤੈਨੂੰ ਹਉਮੇ ਵਾਲੇ ਰੋਗ ਨੇ, ਮਾਰਿਆ ਮੂਰਖਾ ਤੈਨੂੰ ਹਉਮੇ ਵਾਲੇ ਰੋਗ ਨੇ, ਆ ਗਿਆ। ਹੰਕਾਰ ਦੇ ਵਿੱਚ ਬੜਾ ਸੀ, ਇੰਨੀ ਹਉਮੇ। ਹੁਣ ਬਾਬਾ ਜੀ ਉੱਥੋਂ ਤੁਰ ਪਏ ਨੇ। ਅੱਜ ਪੁੱਛੋ ਪਹੁੰਚੇ ਤੇ ਜਾ ਕੇ ਧੰਨ ਧੰਨ ਬਾਬਾ ਮਹਾਂਹਰਨਾਸਰੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰੀ, ਨਮਸਕਾਰ ਕੀਤੀ ਤੇ ਬਾਬਾ ਜੀ ਕਹਿ ਰਹੇ, ਰਿਖੀ ਜੀ ਤੁਸੀਂ ਤਾਂ ਬੜੇ ਟਾਈਮ ਨਾਲ ਤੁਰੇ ਸੀ ਤੇ ਲੇਟ ਕਿਉਂ ਹੋ ਗਏ? ਮਹਾਂਪੁਰਖ ਧੰਨ ਧੰਨ ਬਾਬਾ ਮਹਾਂਹਰਨਾਮ ਸਿੰਘ ਜੀ ਮਹਾਰਾਜ, ਬਾਬਾ ਆਨੰਦ ਸਿੰਘ ਮਹਾਰਾਜ ਨੂੰ ਇਤਨੀ ਕਠਿਨ ਬੰਦਗੀ ਕਰਵਾਈ, ਕਈ ਵਾਰ ਦਾ ਐਸਾ ਜ਼ਿਕਰ ਹੈ ਦੱਸਦੇ ਕਿ ਬਾਬਾ ਮਹਾਂ ਹਰਨਾਮ ਸਿੰਘ ਨੇ ਬਾਬਾ ਆਨੰਦ ਸਿੰਘ ਮਹਾਰਾਜ ਨੂੰ ਪੋਹ ਮਾਘ ਦੇ ਮਹੀਨਿਆਂ ਦੇ ਦਿਨ ਹੋਣੇ ਅਤੇ ਕਿਤੇ ਐਸੇ ਦਰਖਤ 'ਤੇ ਬਿਠਾ ਦੇਣਾ ਕਿ ਜਿੱਥੇ ਥੱਲੇ ਪਾਣੀ ਹੁੰਦਾ ਸੀ, ਖੱਦਰ ਦੇ ਕੱਪੜੇ ਬਸਤਰ ਪਵਾ ਦੇਣੇ, ਉੱਤੇ ਬੈਠ ਜਾਣਾ ਕਿ ਬੰਦਗੀ ਕਰਨੀ ਹੈ। ਹੁਣ ਬੰਦਗੀ ਕਰਦਿਆਂ ਕਰਦਿਆਂ ਨੀਂਦ ਨੂੰ ਜਿੱਤਣਾ ਹੈ, ਸੌਣਾ ਘੱਟ ਅਤੇ ਬੰਦਗੀ ਜ਼ਿਆਦੀ। ਅਤੇ ਬਾਬਾ ਜੀ ਇੱਕ ਗ੍ਰਹਿ ਪ੍ਰਸ਼ਾਦੇ ਜੀ ਸਕਦੇ ਸੀ, ਬਹੁਤ ਘੱਟ। ਹੁਣ ਪੋਹ ਮਾਘ ਦੇ ਮਹੀਨਿਆਂ ਦੇ ਦਿਨ ਹੋਣੇ ਅਤੇ ਬਾਬਾ ਜੀ ਨੂੰ ਦਰਖਤ 'ਤੇ ਬਿਠਾ ਦੇਣਾ, ਬੰਦਗੀ ਉਸ ਪਰਮਾਤਮਾ ਦੇ ਨਾਲ ਜੁੜਨਾ, ਉਹਦੀ ਆਰਾਧਨਾ ਕਰਨੀ, ਐਸਾ ਆਨੰਦ ਬਣਨਾ ਜੇ ਕਿਤੇ ਨੀਂਦ ਆ ਜਾਣੀ ਅਤੇ ਪਾਣੀ ਵਿੱਚ ਡਿੱਗ ਪੈਣ। ਠੰਡ ਦਾ ਪੋਹ ਮਾਘ ਦਾ ਮਹੀਨਾ ਹੋਣਾ ਅਤੇ ਉੱਦਾਂ ਹੀ ਨੁੱਚੜਦੇ ਹਾਂ, ਫਿਰ ਜਾ ਦਰਖਤ 'ਤੇ ਚੜ੍ਹਨਾ ਅਤੇ ਫਿਰ ਉਸ ਪਰਮਾਤਮਾ ਦੀ ਆਰਾਧਨਾ ਵਿੱਚ ਜੁੜ ਜਾਣ। ਐਸੀ ਬੰਦਗੀ ਕਠਿਨ ਕਰਵਾਈ ਬਾਬਾ ਆਨੰਦ ਸਿੰਘ ਮਹਾਰਾਜ। ਅੱਜ ਬਾਬਾ ਆਨੰਦ ਸਿੰਘ ਜੀ ਮਹਾਰਾਜ ਬਾਬਾ ਮਾਂ ਹਰਨਾਮ ਸਿੰਘ ਜੀ ਦੇ ਚਰਨਾਂ 'ਤੇ ਪਹੁੰਚੇ ਨੇ, ਨਮਸਕਾਰ ਕੀਤੀ ਅਤੇ ਬਾਬਾ ਜੀ ਕਹਿਣ ਲੱਗੇ, ਰਿਖੀ ਜੀ ਤੁਸੀਂ ਲੇਟ ਹੋ ਗਏ, ਸਵੇਰ ਦੇ ਤੁਰੇ ਸੀ। ਬਾਬਾ ਜੀ ਕੁਝ ਬੋਲੇ ਨਾ, ਸੇਵਾਦਾਰਾਂ ਨੇ ਆਖਿਆ ਮਹਾਰਾਜ ਆ ਰਹੇ ਸੀ ਅਤੇ ਜਦੋਂ ਬਿਹਲੇ ਦੇ ਪੁਲ 'ਤੇ ਪਹੁੰਚੇ, ਉੱਥੋਂ ਦਾ ਜੋ ਇੰਸਪੈਕਟਰ ਸੀ ਮਹਿਕਮੇ ਵਾਲਾ ਅਤੇ ਗੱਡੀ ਪਰੜੀ 'ਤੇ ਚੜ੍ਹ ਗਈ, ਉਹਨੇ ਰੋਕ ਦਿੱਤੀ, ਕਹਿੰਦਾ ਇੱਧਰ ਨਹੀਂ ਜਾਣ ਦੇਣਾ, ਕੀ ਤੋਂ ਪੁੱਛ ਕੇ ਜਾਣ ਦਿੱਤੇ, ਕੀ ਤੋਂ ਪੁੱਛ ਕੇ ਚੱਲੇ ਹੋ, ਰੋਕ ਦਿੱਤਾ ਬਾਬਾ ਜੀ ਉੱਥੇ ਸਮਾਂ ਲੱਗ। ਬਾਬਾ ਜੀ ਬੜੀ ਤਾੜਨਾ ਵਿੱਚ ਆਏ, ਨੇਤਰ ਬੰਦ ਕੀਤੇ ਅਤੇ ਸੁਰਾਪ ਵਾਹਿਗੁਰੂ, ਨੇਤਰ ਬੰਦ ਕੀਤੇ ਅਤੇ ਬਾਬਾ ਜੀ ਕੁਝ ਐਸੇ ਬਚਨ ਕਰ ਰਹੇ ਨੇ ਤਾੜਨਾ ਦੇ, ਐਸੇ ਤਾੜਨਾ ਦੇ ਬਚਨ ਕਰਦੇ ਨੇ, ਤੂੰ ਰਿਖੀ ਜੀ ਨੂੰ ਰੋਕਿਆ, ਤੈਨੂੰ ਪਤਾ ਨਹੀਂ ਇਹ ਕੌਣ ਸੀ, ਜਾ ਜਿਹੜੀ ਨੌਕਰੀ ਦਾ ਜਿਹੜੇ ਕੰਮ ਦਾ ਹੰਕਾਰ ਕਰਦਾ, ਤੇਰੇ ਪੱਲੇ ਕੁਝ ਨਹੀਂ ਰਹਿਣਾ। ਆਖੋ ਸਤਨਾਮ ਸ੍ਰੀ, ਤੇਰੇ ਪੱਲੇ ਕੁਝ ਨਹੀਂ ਰਹਿਣਾ, ਤੂੰ ਸਾਡੇ ਰਿਖੀ ਜੀ ਨੂੰ ਰੋਕ ਦਿੱਤਾ, ਇਸ ਨੌਕਰੀ ਦਾ ਮਾਣ ਕਰਦਾ, ਹੰਕਾਰ ਕਰਦਾ, ਤੇਰੇ ਕੋਲ ਰਹਿਣੀ ਨਹੀਂ, ਜਾ। ਬਾਬਾ ਜੀ ਇੱਦਾਂ ਬੜੇ ਤਾੜਨਾ ਦੇ ਬਚਨ ਕਰ। ਚਲੋ ਸਮਾਂ, ਬਾਬਾ ਜੀ ਨੇ, ਬਾਬਾ ਆਨੰਦ ਸਿੰਘ ਜੀ ਮਹਾਰਾਜ ਹਾਜ਼ਰੀ ਭਰਦੇ ਨੇ, ਕੁਝ ਸਮਾਂ ਪਿਆ। ਹੁਣ ਬਾਬਾ ਜੀ ਫਿਰ ਜਾ ਨਾਨਕਸਰ ਦੀ ਧਰਤੀ 'ਤੇ ਪਹੁੰਚੇ, ਕਿਉਂਕਿ ਪਿਆਰਿਓ ਗੱਲ ਸ਼ਰਧਾ ਦੀ ਇਹ, ਬਾਬਾ ਆਨੰਦ ਸਿੰਘ ਜੀ ਮਹਾਰਾਜ ਹਮੇਸ਼ਾ ਹੀ ਹੋਣੀ ਕਿ ਬਾਬਾ ਮਾਂ ਹਰਨਾਮ ਸਿੰਘ ਦੇ ਚਰਨਾਂ ਦੇ ਕਦੋਂ ਜਾ ਕੇ ਦਰਸ਼ਨ ਕਰੀਏ, ਕਿਉਂਕਿ ਐਸੀ ਪ੍ਰੀਤ ਪੈ ਜਾਂਦੀ ਹੈ ਨਾ, ਐਸਾ ਆਨੰਦ ਬਣ ਜਾਂਦਾ ਹੈ। ਸੱਚੀ ਪ੍ਰੀਤ ਸੀ, ਮਨ ਖਿੱਚ ਪੈਣੀ ਅਤੇ ਉਦੋਂ ਹੀ ਚਲੇ ਜਾਣਾ, ਐਸੇ ਪਿਆਰ ਦੀ ਪ੍ਰੀਤ ਵਿਰਲਿਆਂ ਨੂੰ ਪੈਂਦੀ ਹੈ, ਸੇਵਾ ਕਰਨ ਦੀ ਪ੍ਰੀਤ ਕਿਸੇ ਵਿਰਲਿਆਂ ਨੂੰ ਪੈਂਦੀ ਹੈ। ਹੁਣ ਬੜੇ ਸੇਵਾ ਕਰਦੇ ਨੇ, ਪਰ ਕੋਈ ਭਾਵਨਾ ਵਾਲਾ ਵਿਰਲਾ ਹੀ ਹੁੰਦਾ, ਕਈ ਪਹੁੰਚ ਜਾਂਦੇ ਨੇ ਗੁਰੂ ਘਰ ਨਾਲ ਸੇਵਾ ਕਰਨੀ, ਜੇ ਕਰ ਵੀ ਲਈ ਤੇ ਮਨ ਘਰ ਵਿੱਚ ਰਹਿਣਾ, ਪਰ ਸੇਵਾ ਹਿਰਦੇ ਦੇ ਨਾਲ ਹੋਵੇ, ਸੇਵਾ ਭਾਵਨਾ ਦੇ ਨਾਲ ਹੋਵੇ। ਬਾਬਾ ਆਨੰਦ ਸਿੰਘ ਜੀ ਮਹਾਰਾਜ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਦੇ ਵਿੱਚ ਕੋਈ ਕਮੀ ਨਹੀਂ ਸੀ ਆਉਣ ਦਿੰਦੇ, ਸਦਾ ਹਾਜ਼ਰ ਨਾਜ਼ਰ ਸਮਝਿਆ। ਜੇ ਆਪ ਨੂੰ ਠੰਡ ਲੱਗਦੀ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹੀਟਰ ਲਗਾ ਦਿੱਤੇ, ਜੇ ਗਰਮੀ ਲੱਗਦੀ ਹੈ ਤੇ ਪੱਖਾ ਹੀ ਚੱਲੀ ਜਾਂਦੇ ਨੇ। ਇਤਨੀ ਸੇਵਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਿਹਾ ਕਰਦੇ ਸੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹਾਜ਼ਰ ਨਾਜ਼ਰ ਸਮਝ ਕੇ ਮੰਨੇ, ਤੇ ਤਾਂ ਹੀ ਤਾਂ ਵਡਿਆਈ ਹੋ ਰਹੀ, ਤਾਂ ਹੀ ਤਾਂ ਜੈ ਜੈਕਾਰ ਹੋ ਰਹੀ, ਸੇਵਾ ਵਿਰਲੇ ਹੀ ਕਰਦੇ ਨੇ। ਇੱਕ ਵਾਰ ਦਾ ਜ਼ਿਕਰ ਹੈ ਕਿ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਾਰ ਸੇਵਾ ਚੱਲਦੀ ਹੈ ਤੇ ਇੱਕ ਬੀਬੀ ਰੋਜ਼ ਆ ਕੇ ਉੱਥੇ ਸੇਵਾ ਕਰਿਆ ਕਰੇ, ਸਵੇਰ ਤੋਂ ਸ਼ਾਮ ਤੱਕ ਸਵੇਰੇ ਸੇਵਾ ਕਰਿਆ ਕਰੇ ਅਤੇ ਸ਼ਾਮ ਨੂੰ ਚਲੇ ਜਾਇਆ ਕਰੇ। ਅਤੇ ਸੇਵਾਦਾਰਾਂ ਅਤੇ ਹੋਰ ਸਿੰਘਾਂ ਨੇ ਬੜਿਆਂ ਨੇ ਵੇਖਿਆ ਕੀ ਕੌਤਕ ਹੁੰਦੇ ਨੇ, ਕਈ ਵਾਰ ਸੇਵਾ ਕਰਦੀ ਕਰਦੀ ਨੇ ਇੱਦਾਂ ਹੱਥ ਦੇ ਨਾਲ ਹਿਲਾਉਣਾ, ਜਿਵੇਂ ਕਿਸੇ ਚੀਜ਼ ਨੂੰ ਹਿਲਾਉਂਦੇ ਹੁੰਦੇ ਹੈ, ਅਤੇ ਸਾਰਿਆਂ ਨੇ ਵੇਖ ਕੇ ਹੈਰਾਨ ਹੋ ਜਾਣਾ ਕਿ ਇਹ ਕੀ ਕੌਤਕ ਕਰ ਰਹੇ ਨੇ। ਸੇਵਾਦਾਰਾਂ ਨੇ ਜਾ ਕੇ ਸਤਿਗੁਰੂ ਨੂੰ ਬੇਨਤੀ ਕੀਤੀ, ਮਹਾਰਾਜ ਇੱਦਾਂ ਕਰਕੇ ਇੱਕ ਬੀਬੀ ਰੋਜ਼ ਆਉਂਦੀ ਹੈ, ਸੇਵਾ ਕਰਦੀ ਹੈ। ਜਦੋਂ ਸੇਵਾ ਕਰਦੀ ਕਰਦੀ ਕਈ ਵਾਰ ਇੱਦਾਂ ਦੇਖਦੇ ਹਾਂ ਹੱਥ ਹਿਲਾਉਣ ਲੱਗ ਜਾਂਦੀ, ਜਿਵੇਂ ਕਿਸੇ ਚੀਜ਼ ਨੂੰ ਧੱਕਾ ਦਿੰਦੀ ਹੋਵੇ। ਬੜਾ ਸਮਝ ਆਇਆ। ਮਹਾਰਾਜ ਕਹਿਣ ਲੱਗੇ ਕਿ ਭਾਈ, ਜਦੋਂ ਕੱਲ੍ਹ ਨੂੰ ਉਹ ਬੀਬੀ ਆਈ ਤਾਂ ਸਾਡੇ ਕੋਲ ਲੈ ਕੇ ਆਉਣਾ। ਹੁਣ ਦੂਸਰੇ ਦਿਨ ਉਹ ਬੀਬੀ ਆਈ ਅਤੇ ਸੇਵਾਦਾਰਾਂ ਨੇ ਆਖਿਆ ਕਿ ਭਾਈ, ਤੈਨੂੰ ਸਤਿਗੁਰੂ ਮਹਾਰਾਜ ਜੀ ਬੁਲਾ ਰਹੇ ਨੇ, ਸਤਿਗੁਰੂ ਜੀ ਤੈਨੂੰ ਬੁਲਾ ਰਹੇ ਨੇ, ਪੰਚਮ ਪਾਤਸ਼ਾਹ ਮਹਾਰਾਜ। ਹੁਣ ਆਈ ਤੇ ਮਹਾਰਾਜ ਕਹਿਣ ਲੱਗੇ, ਭਾਈ ਬੀਬਾ ਤੂੰ ਕਿੱਥੋਂ ਆਈ ਹੈ? ਹੁਣ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਘੱਟ ਘੱਟ ਕੇ ਅੰਤਰ ਕੀ ਜਾਣਦ ਭਲੇ ਬੁਰੇ ਕੀ ਪੀਰ ਪਛਾਣ, ਉਹ ਤਾਂ ਘਟਾਂ ਘਟਾਂ ਦੀਆਂ ਜਾਣਦੇ ਨੇ। ਹੁਣ ਜਦ ਕਹਿੰਦੀ, ਮਹਾਰਾਜ ਤੁਸੀਂ ਆਪ ਸਾਰਾ ਕੁਝ ਜਾਣਦੇ ਹੋ, ਆਪ ਜੀ ਨੂੰ ਸਭ ਪਤਾ ਹੀ ਹੈ। ਮਹਾਰਾਜ ਕਹਿੰਦੇ, ਨਹੀਂ ਫਿਰ ਵੀ ਤੂੰ ਆਪਣੇ ਆਪ ਹੀ ਦੱਸ। ਹੁਣ ਕਹਿੰਦੀ ਮਹਾਰਾਜ, ਮਹਾਰਾਜ ਕਹਿੰਦੇ ਕਿੱਥੋਂ ਆਉਣੀ? ਕਹਿੰਦੀ ਮਹਾਰਾਜ ਜੀ ਕਾਬਲ ਤੋਂ ਆਉਣੀ ਆ। ਹੁਣ ਸੇਵਕ ਸੇਵਾਦਾਰ ਜਿੰਨੇ ਹੈਰਾਨ ਹੋ ਗਏ, ਮਹਾਰਾਜ ਕਾਬਲ ਕਿੱਥੇ ਤੇ ਹਰਿਮੰਦਰ ਸਾਹਿਬ ਕਿੱਥੇ, ਇੰਨੀ ਦੂਰੋਂ ਰੋਜ਼ ਕਿਵੇਂ? ਹੁਣ ਗੱਲ ਇੱਥੇ ਪਿਆਰ ਦੀ ਹੈ ਪਿਆਰੇ, ਗੱਲ ਸ਼ਰਧਾ ਦੀ ਹੈ। ਇਹ ਸਾਡਾ ਮਨ ਹੈ ਨਾ ਜਿਹੜਾ, ਇਹ ਮਨ ਟਿਕਦਾ ਹੀ ਨਹੀਂ। ਜੇ ਮਨ ਹੋਵੇ ਕਿਤੇ ਗੁਰਦੁਆਰੇ, ਮਨ ਬੈਠਾ ਇਹ ਘਰ, ਤਾਂ ਫਿਰ ਆਨੰਦ ਨਹੀਂ ਬਣਦਾ। ਜੇ ਬੈਠੇ ਹੋ ਗੁਰਦੁਆਰੇ, ਮਨ ਵੀ ਉੱਥੇ ਹੀ ਹੋਵੇ। ਜੇ ਮਹਾਂਪੁਰਖਾਂ ਦੇ ਦਰ 'ਤੇ ਬੈਠੇ ਹੋ, ਤੇਰਾ ਮਨ ਵੀ ਉੱਥੇ ਹੋਵੇ। ਇਹ ਨਾ ਹੋਵੇ ਬੈਠਾ ਉੱਥੇ ਹੋਵੇ ਅਤੇ ਮਨ ਤੇਰਾ ਘਰ ਹੋਵੇ। ਜੇ ਮਨ ਨੂੰ ਜਿੱਤ ਲਿਆ ਤਾਂ ਹੀ ਕਹਿੰਦੇ ਮਨ ਜਿੱਤੈ ਜੱਗ ਜੀਤ, ਤਾਂ ਹੀ ਕਹਿੰਦੇ ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਨੇ ਸਾਰਾ ਜੱਗ ਜਿੱਤਿਆ। ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਨੇ ਸਾਰਾ ਜੱਗ ਜਿੱਤਿਆ।
ਜਿੱਤਿਆ ਉਹਨਾਂ ਨੇ ਸਾਰਾ।
ਜਿੱਤ ਲਿਆ, ਉਹਨਾਂ ਨੇ ਸਾਰਾ ਹੀ ਜੱਗ ਜਿੱਤ ਲਿਆ। ਪਰ ਹੋਵੇ ਕੋਈ ਪਿਆਰ ਵਾਲਾ ਮਨ ਜਿੱਤਣ ਵਾਲਾ, ਅੰਦਰੋਂ ਸ਼ਰਧਾ ਦੇ ਨਾਲ ਜਿਹੜਾ ਸੇਵਾ ਕਰਦਾ ਏ, ਤਾਂ ਹੀ ਕਹਿੰਦੇ ਹੈ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਸ਼ਰਧਾ ਤੇ ਭਾਵਨਾ ਨਾਲ ਜਿਹੜਾ ਸੇਵਾ ਕਰਦਾ ਪਿਆਰਿਓ, ਫਲ ਵੀ ਉਹੋ ਹੀ ਲੈਂਦਾ। ਕਹਿੰਦੀ ਮਹਾਰਾਜ ਮੈਂ ਕਾਬਲ ਤੋਂ ਆਉਣੀ ਆ। ਸੇਵਾਦਾਰ ਸਾਰੇ ਹੈਰਾਨ ਹੋ ਗਏ, ਕਹਿੰਦੇ ਕਾਬਲ ਕਿੱਥੇ ਤੇ ਹਰਿਮੰਦਰ ਸਾਹਿਬ ਕਿੱਥੇ? ਗੱਲ ਇੱਥੇ ਸੇਵਾ ਦੀ ਹੈ, ਗੱਲ ਪਿਆਰ ਦੀ ਹੈ। ਮਹਾਰਾਜ ਕਹਿੰਦੇ ਭਾਈ ਕਿਵੇਂ ਆ ਜਾਨੀ ਹੈ? ਹੁਣ ਸਤਿਗੁਰੂ ਤਾਂ ਸਭ ਕੁਝ ਜਾਣਦੇ ਨੇ, ਸਾਰਾ ਕੁਝ ਹੀ ਜਾਣਦੇ ਨੇ। ਕਹਿੰਦੀ ਮਹਾਰਾਜ ਮੈਂ ਆਪਣੇ ਘਰ ਵਾਲੇ ਨੂੰ ਪਤੀ ਪਰਮੇਸ਼ਰ ਜਾਣ ਕੇ ਮੰਨਦੀ, ਬੜੀ ਸੇਵਾ ਕਰਦੀ ਹਾਂ। ਸਵੇਰੇ ਜਦੋਂ ਉਹਨੇ ਕੰਮ 'ਤੇ ਜਾਣਾ ਹੁੰਦਾ, ਆਪਣਾ ਕੰਮ ਕਾਜ ਕਰਨਾ ਹੁੰਦਾ, ਉਹਨੂੰ ਮੈਂ ਪ੍ਰਸ਼ਾਦਾ ਪਾਣੀ ਛਕਾ ਕੇ ਤੋਰ ਕੇ, ਉਸ ਤੋਂ ਬਾਅਦ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਦਰਬਾਰ ਦਾ ਧਿਆਨ ਧਰ ਲੈਂਦੀ ਹਾਂ। ਸੇਵਾ ਸਿਮਰਨ ਕਰਦਿਆਂ ਕਰਦਿਆਂ ਆਪ ਜੀ ਦੇ ਦਰਬਾਰ ਦੀ ਸੇਵਾ ਵਿੱਚ ਸ਼ਾਮਿਲ ਹੋ ਜਾਂਦੀ। ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਬਸ ਅੰਦਰੋਂ ਮਨ ਜੁੜ ਗਿਆ, ਮਨ ਮੇਰਾ ਇੱਥੇ ਹੀ ਰਹਿੰਦਾ ਏ, ਬਸ ਉਸ ਕਿਰਪਾ ਆਪ ਜੀ ਦੀ, ਏਦਾਂ ਹੀ ਸੇਵਾ ਦੇ ਵਿੱਚ ਆ ਕੇ ਸ਼ਾਮਿਲ ਹੋ ਜਾਂਦੀ। ਤੇ ਸੇਵਾਦਾਰਾਂ ਨੇ ਆਖਿਆ ਮਹਾਰਾਜ ਇਹ ਏਦਾਂ ਹੱਥ ਕਿਉਂ ਹਿਲਾਉਂਦੀ ਹੈ, ਧੱਕੇ ਜੇ ਏਦਾਂ ਹੱਥ ਨਾਲ ਕਿਉਂ ਦਿੰਦੀ ਹੈ? ਮਹਾਰਾਜ ਕਹਿੰਦੇ ਦੱਸੋ ਭਾਈ। ਕਹਿੰਦੀ ਮਹਾਰਾਜ ਜਦੋਂ ਮੈਂ ਘਰੋਂ ਆਉਣੀ ਆ, ਮੇਰਾ ਇੱਕ ਛੋਟਾ ਜਿਹਾ ਬੱਚਾ ਏ, ਉਹਨੂੰ ਮੈਂ ਦੁੱਧ ਪਿਲਾ ਕੇ ਤੇ ਇੱਕ ਪੰਘੂੜੇ ਦੇ ਵਿੱਚ ਬਿਠਾ ਕੇ ਆ ਜਾਂਦੀ ਹਾਂ। ਜਦੋਂ ਇੱਥੇ ਆਉਣੀ ਆ, ਸੇਵਾ ਵਿੱਚ ਲੱਗੀ ਹੁੰਦੀ ਹਾਂ, ਜਦੋਂ ਕਿਤੇ ਉਹ ਰੋਂਦਾ ਏ ਜਾਂ ਉਹ ਹਿੱਲ ਜੁੱਲ ਕਰਦਾ ਏ, ਫਿਰ ਬਾਬਾ ਮਹਾਰਾਜ ਜੀ ਉਹਨੂੰ ਮੈਂ ਇੱਥੇ ਬੈਠਿਆਂ ਹੀ ਏਦਾਂ ਹੱਥ ਤਾਂ ਹਿਲਾਉਣੀ ਆ, ਉਹਨੂੰ ਇੱਥੇ ਬੈਠਿਆਂ ਹੀ ਝੂਟੇ ਦੇਈ ਜਾਂਦੀ। ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਇੱਥੇ ਹੀ ਝੂਟੇ ਦੇਈ ਜਾਂਦੀ ਆ, ਇਹਨੂੰ ਕਹਿੰਦੇ ਆ ਪਿਆਰ। ਫਿਰ ਤੂੰ ਕਾਬਲ ਕਿਵੇਂ ਪਹੁੰਚ ਜਾਂਦੀ ਹੈ? ਉੱਥੋਂ ਧਿਆਨ ਧਰਿਆ ਸਤਿਗੁਰ ਦਾ ਤੇ ਦਰਬਾਰ ਸਾਹਿਬ ਆ ਗਈ, ਮੈਂ ਆਪਣੇ ਪਤੀ ਨੂੰ ਪਤੀ ਪਰਮੇਸ਼ਰ ਮੰਨਦੀ ਹਾਂ, ਉਹਦੇ ਵਿੱਚ ਵੀ ਰੱਬ ਦਿਸਦਾ ਏ, ਇਸ ਕਰਕੇ ਮੈਂ ਇੱਥੋਂ ਜਦੋਂ ਉੱਥੇ ਜਾਣਾ ਹੁੰਦਾ ਫਿਰ ਉਹਨਾਂ ਦਾ ਧਿਆਨ ਧਰ ਕੇ ਕਾਬਲ ਪਹੁੰਚ ਜਾਂਦੀ। ਇਹ ਹੁੰਦੀ ਹੈ ਸੇਵਾ, ਇਹ ਹੁੰਦਾ ਏ ਪਿਆਰ। ਹੋਵੇ ਪਰ ਅੰਦਰੋਂ ਕਰਦੇ ਕੋਈ ਵਿਰਲਾ ਹੀ ਹੈ। ਜਾਂਦੇ ਸਾਰੇ ਹੀ ਹਾਂ, ਹਾਜ਼ਰੀਆਂ ਸਾਰੇ ਭਰਦੇ ਹਾਂ, ਬੜੀ ਸੇਵਾ ਕਰਦੇ ਹਾਂ, ਪਰ ਮਨ ਨਾਲ ਸੇਵਾ ਕੋਈ ਵਿਰਲਾ ਹੀ ਕਰਦਾ, ਤਾਂ ਹੀ ਕਹਿੰਦੇ ਆ
ਸਤਿਗੁਰ ਕੀ ਸੇਵਾ ਸਫਲ ਹੈ, ਸਤਿਗੁਰ ਕੀ ਸੇਵਾ ਸਫਲ ਹੈ,
ਸਤਿਗੁਰ ਕੀ ਸੇਵਾ ਸਫਲ ਹੈ,
ਸਤਿਗੁਰ ਕੀ ਸੇਵਾ ਸਫਲ ਹੈ, ਸਤਿਗੁਰ ਕੀ ਸੇਵਾ ਸਫਲ ਹੈ,
ਸਤਿਗੁਰ ਕੀ ਸੇਵਾ ਸਫਲ ਹੈ, ਸਤਿਗੁਰ ਕੀ ਸੇਵਾ ਸਫਲ ਹੈ,
ਜੇ ਕੋ ਕਰੇ ਚਿਤ ਸਤਿਗੁਰ ਕੀ ਸੇਵਾ ਸਫਲ ਹੈ,
ਸਤਿਗੁਰ ਕੀ ਸੇਵਾ ਸਫਲ ਹੈ, ਸਤਿਗੁਰ ਕੀ ਸੇਵਾ ਸਫਲ ਹੈ,
ਜੇ ਕੋ ਕਰੇ ਚਿਤ ਲਾਏ,
ਜੇ ਕੋ ਕਰੇ ਚਿਤ ਲਾਏ,
ਜੇ ਕੋ ਕਰੇ ਚਿਤ ਲਾਏ, ਸਤਿਗੁਰ ਕੀ ਸੇਵਾ ਸਫਲ ਹੈ, ਸਤਿਗੁਰ ਕੀ ਸੇਵਾ ਸਫਲ ਹੈ,
ਸਤਿਗੁਰ ਕੀ ਸੇਵਾ ਸਫਲ ਹੈ, ਸਤਿਗੁਰ ਕੀ ਸੇਵਾ ਸਫਲ ਹੈ,
ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਐਸੀ ਸੇਵਾ ਕਰਨੀ, ਘਰ ਵਾਲੇ ਨੂੰ ਪਤੀ ਪਰਮੇਸ਼ਰ ਨੂੰ ਯਾਦ ਕਰਕੇ ਕਾਬਲ ਪਹੁੰਚ ਜਾਣਾ, ਤੇ ਜਦੋਂ ਮਨ ਕਰਨਾ ਤੇ ਦਰਬਾਰ ਸਾਹਿਬ ਵਿੱਚ ਪਹੁੰਚ ਜਾਣਾ। ਇਹ ਹੁੰਦਾ ਮਨ, ਜਿਨ੍ਹਾਂ ਨੇ ਮਨ ਜਿੱਤ ਲਿਆ ਸਾਰਾ ਹੀ ਜੱਗ ਜਿੱਤ ਲਿਆ। ਤੋ ਸੇਵਾ ਵਾਲੇ ਵਿਰਲੇ ਹੁੰਦੇ ਨੇ। ਧੰਨ ਬਾਬਾ ਆਨੰਦ ਸਿੰਘ ਮਹਾਰਾਜ ਨੇ ਪ੍ਰਤੱਖ ਹਾਜ਼ਰ ਨਾਜ਼ਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਝ ਕੇ ਸੇਵਾ ਕੀਤੀ, ਤੇ ਜੇ ਕੋਈ ਸੇਵਾ ਦੇ ਵਿੱਚ ਕਮੀ ਰਹਿ ਜਾਣੀ ਬਾਬਾ ਜੀ ਬੜੀ ਤਾੜਨਾ ਦੇ ਵਿੱਚ ਆ ਜਾਂਦੇ ਕਿ ਭਾਈ ਹੋਰ ਕੰਮ ਵਿੱਚ ਤਾਂ ਠੀਕ ਹੈ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਦੇ ਵਿੱਚ ਕੋਈ ਕਮੀ ਨਹੀਂ ਆਉਣੀ ਚਾਹੀਦੀ। ਹਾਜ਼ਰ ਨਾਜ਼ਰ ਸਮਝ ਕੇ ਸੇਵਾ ਕੀਤੀ, ਐਸਾ ਜੀਵਨ ਸੀ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਦਾ। ਸੋ ਹੁਣ ਬਾਬਾ ਜੀ ਭੁੱਚੋ ਤੋਂ ਬਾਬਾ ਮਾਂ ਹਰਨਾਮ ਸਿੰਘ ਦੇ ਚਰਨਾਂ ਤੋਂ ਮੱਥਾ ਟੇਕ ਕੇ ਆਸ਼ੀਰਵਾਦ ਲੈ ਕੇ ਅਤੇ ਨਾਨਕਸਰ ਦੀ ਧਰਤੀ ਨੂੰ ਪਹੁੰਚੇ। ਹੁਣ ਇੱਥੇ ਆ ਕੇ ਫਿਰ ਸੇਵਾ ਦੇ ਵਿੱਚ ਬੜੀਆਂ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ, ਸਾਰੇ ਲਾਹਾ ਲੈ ਰਹੇ ਨੇ। ਹੁਣ ਧੰਨ ਬਾਬਾ ਮਾਂ ਹਰਨਾਮ ਸਿੰਘ ਜੀ ਮਹਾਰਾਜ, ਜੋ ਉਹਨਾਂ ਨੇ ਵਚਨ ਕੀਤੇ ਸੀ, ਤੇਰੀ ਨੌਕਰੀ ਚਲੀ ਜਾਵੇਗੀ, ਤੇਰਾ ਕਾਰੋਬਾਰ ਚਲਾ ਜਾਵੇਗਾ, ਤੂੰ ਸਾਡੇ ਰਿਖੀ ਨੂੰ ਆਉਣ ਨਹੀਂ ਦਿੱਤਾ, ਉਸ ਰਸਤੇ 'ਤੇ ਪੈਣ ਨਹੀਂ ਦਿੱਤਾ, ਉਹ ਹੁਣ ਬਾਬਾ ਜੀ ਦੇ ਕੀਤੇ ਹੋਏ ਵਚਨ ਸਾਰੇ ਪੂਰੇ ਹੋਣੇ ਸ਼ੁਰੂ ਹੋ ਗਏ। ਹੁਣ ਬਿਮਾਰ ਹੋ ਗਿਆ ਹੈ, ਬਿਮਾਰੀ ਲੱਗ ਗਈ ਹੈ, ਨੌਕਰੀ ਵੀ ਚਲੇਗੀ, ਕਿਉਂਕਿ ਜੇ ਉੱਠਦਾ ਤੁਰਦਾ ਫਿਰਦਾ ਹੋਵੇ ਤਾਂ ਨੌਕਰੀ ਹੋਵੇ, ਕਾਰੋਬਾਰ ਠੱਪ ਹੋ ਗਏ, ਨੌਕਰੀ ਚਲੇ ਗਈ, ਸਭ ਕੁਝ ਚਲਾ ਗਿਆ, ਬਿਮਾਰ ਹੋਣਾ ਸ਼ੁਰੂ ਹੋ ਗਿਆ। ਹੁਣ ਘਰ ਦੇ ਇਲਾਜ ਬੜਾ ਕਰਵਾਉਂਦੇ ਪਰ ਕਿੱਥੇ। ਹੁਣ ਘੋਲੀਏ ਵਾਲੇ ਸੰਤ ਉਹਨਾਂ ਦੇ ਕੋਲ ਚਲੇ ਗਏ, ਦਵਾਈ ਲੈ ਕੇ ਆਏ। ਹੁਣ ਮਹਾਂਪੁਰਖ ਬੜੀ ਵਧੀਆ ਦਵਾਈ ਦਿੰਦੇ ਨੇ, ਸਾਰੇ ਠੀਕ ਹੋ ਜਾਂਦੇ ਨੇ ਉਹਨਾਂ ਦੀ ਦਵਾਈ ਦੇ ਨਾਲ। ਅਤੇ ਇੱਧਰ ਦਵਾਈ ਲੈ ਕੇ ਆਇਆ ਅਤੇ ਕੋਈ ਫਰਕ ਹੀ ਨਹੀਂ ਪੈਂਦਾ, ਕੋਈ ਫਰਕ ਨਹੀਂ ਪੈਂਦਾ। ਫਿਰ ਗਏ ਸੰਤਾਂ ਨੂੰ, ਫਿਰ ਦੱਸਿਆ ਘੋਲੀਆਂ ਵਾਲਿਆਂ ਨੂੰ, ਉਹਨਾਂ ਨੇ ਆਖਿਆ ਭਾਈ ਸਾਡੀ ਦਵਾਈ ਨਾਲ ਤਾਂ ਤੈਨੂੰ ਆਰਾਮ ਆ ਜਾਣਾ ਚਾਹੀਦਾ ਸੀ, ਪਰ ਤੈਨੂੰ ਆਰਾਮ ਕਿਉਂ ਨਹੀਂ ਆਇਆ, ਕੋਈ ਗੱਲ ਹੋਰ ਹੈ। ਹੁਣ ਚੰਨਣ ਸਿੰਘ ਨੇ ਬੀਲੇ ਵਾਲੇ ਪੁਲ ਦੀ ਸਾਰੀ ਵਿਥਿਆ ਸੁਣਾਈ ਕਿ ਇੱਦਾਂ ਕਰਕੇ ਮਹਾਂਪੁਰਖਾਂ ਦੇ ਨਾਲ ਵਿਹਾਰ ਕੀਤਾ, ਇੱਦਾਂ ਕਰਕੇ ਮੈਂ ਬੋਲਿਆ। ਅਤੇ ਘੋਲੀਏ ਵਾਲੇ ਸੰਤ ਕਹਿੰਦੇ ਤਾਂ ਹੀ ਫਿਰ ਦਵਾਈ ਇੱਥੇ ਕੀ ਅਸਰ ਕਰੇਗੀ, ਇੱਥੇ ਤਾਂ ਹੁਣ ਮਹਾਂਪੁਰਖ ਹੀ ਕਿਰਪਾ ਕਰ ਸਕਦੇ ਨੇ। ਆਖੋ ਸਤਨਾਮ ਸ੍ਰੀ
ਵਾਹਿਗੁਰੂ,
ਇੱਥੇ ਤਾਂ ਮਹਾਂਪੁਰਖ ਹੀ ਕਿਰਪਾ ਕਰ ਸਕਦੇ ਨੇ, ਹੁਣ ਤਾਂ ਉਹਨਾਂ ਦੇ ਕੋਲ ਹੀ ਜਾਣਾ ਪੈਣਾ ਹੈ। ਘੋਲੀਏ ਵਾਲੇ ਸੰਤਾਂ ਦਾ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਲ ਬੜਾ ਪਿਆਰ ਸੀ। ਹੁਣ ਚੰਨਣ ਸਿੰਘ ਨੂੰ ਲੈ ਕੇ ਅਤੇ ਬਾਬਾ ਜੀ ਦੇ ਕੋਲ ਪਹੁੰਚੇ ਆਏ। ਹੁਣ ਬਾਬਾ ਜੀ ਨੂੰ ਜਾ ਬੇਨਤੀ ਕੀਤੀ, ਬਾਬਾ ਜੀ ਕਿਰਪਾ ਕਰੋ ਭੁੱਲ ਹੋ ਗਈ। ਸੋ ਕਹਿ ਬੈਠਾ ਅਤੇ ਕਿਰਪਾ ਕਰਕੇ ਹੁਣ ਇਹਨੂੰ ਬਖਸ਼ ਲਓ। ਅਤੇ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿੰਦੇ ਜੇ ਕੁਝ ਅਸੀਂ ਕਿਹਾ ਹੁੰਦਾ ਤਾਂ ਸ਼ਾਇਦ, ਪਰ ਹੁਣ ਬਾਬਾ ਮਾਂ ਹਰਨਾਮ ਸਿੰਘ ਮਹਾਰਾਜ ਨੇ ਬਚਨ ਕੀਤੇ ਨੇ, ਹੁਣ ਤਾਂ ਜੇ ਭੁੱਲਾਂ ਬਖਸ਼ਾਉਣੀਆਂ ਤਾਂ ਉਹਨਾਂ ਦੇ ਦਰ 'ਤੇ ਜਾਈਏ, ਉੱਥੇ ਜਾ ਕੇ ਕਰੋ ਬੇਨਤੀਆਂ, ਉਹ ਹੀ ਬਖਸ਼ ਸਕਦੇ ਨੇ ਤੁਹਾਨੂੰ, ਉਹ ਹੀ ਤੁਹਾਡੇ 'ਤੇ ਕਿਰਪਾ ਕਰ ਸਕਦੇ ਨੇ, ਤੁਹਾਡਾ ਰੋਗ ਦੂਰ ਕਰ ਸਕਦੇ ਨੇ, ਤੁਹਾਨੂੰ ਕਾਰੋਬਾਰ ਦੇ ਸਕਦੇ ਨੇ, ਸਾਰਾ ਕੁਝ ਉਹ ਦੇ ਸਕਦੇ ਨੇ, ਮੈਂ ਕੌਣ ਹੁੰਦਾ। ਜੇ ਬਖਸ਼ਾਉਣੀਆਂ ਭੁੱਲਾਂ ਤਾਂ ਸਤਿਗੁਰ ਦੇ ਚਰਨਾਂ 'ਤੇ ਜਾ, ਜਾ ਬਾਬਾ ਮਾਂ ਹਰਨਾਮ ਸਿੰਘ ਦੇ ਚਰਨਾਂ 'ਤੇ ਜਾ ਕੇ ਅਰਦਾਸ ਬੇਨਤੀ ਕਰ, ਉਹ ਤੇਰੀਆਂ ਭੁੱਲਾਂ ਬਖਸ਼ ਸਕਦੇ ਨੇ, ਉਹ ਤੇਰੇ 'ਤੇ ਕਿਰਪਾ ਕਰਨਗੇ, ਮੈਂ ਨਹੀਂ ਕੁਝ ਕਰ ਸਕਦਾ। ਕਹਿੰਦੇ ਬਾਬਾ ਜੀ ਕਰੋ ਕਿਰਪਾ ਤੁਸੀਂ ਆਪ। ਧੰਨ ਬਾਬਾ ਆਨੰਦ ਸਿੰਘ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਸਮਾਂ ਪਊ ਅਸੀਂ ਜ਼ਰੂਰ ਜਾਵਾਂਗੇ, ਜਾ ਕੇ ਬਾਬਾ ਜੀ ਨੂੰ ਬੇਨਤੀ ਕਰਾਂਗੇ, ਅੱਗੋਂ ਉਹਨਾਂ ਦੀ ਮਰਜ਼ੀ, ਅੱਗੋਂ ਉਹ ਜਿਵੇਂ ਕਹਿਣਗੇ। ਹੁਣ ਸਮਾਂ ਪਿਆ, ਬਾਬਾ ਆਨੰਦ ਸਿੰਘ ਜੀ ਮਹਾਰਾਜ ਆਪ ਤੁਰ ਪਏ ਨੇ ਭੁੱਚੋ ਦੀ ਧਰਤੀ ਨੂੰ। ਦੇਖੋ ਇਹ ਜਵਾਨ ਦੇ ਜਿਹੜੇ ਬੋਲ ਹਨ, ਇਹ ਕੁਝ ਵੀ ਕਰਵਾ ਦਿੰਦੇ ਨੇ। ਅਤੇ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਕਈ ਵਾਰ ਪਿਆਰ ਦੇ ਵਚਨ ਕਰਦੇ ਹੁੰਦੇ ਸੀ, ਕਹਿੰਦੇ ਐਸੇ ਵਚਨ ਬੋਲਣੇ ਜਾਂ ਇੱਦਾਂ ਬੋਲਣਾ ਜਾਂ ਵਿਹਲਿਆਂ ਨੇ ਗੱਲਾਂ ਬਾਤਾਂ ਕਰਨੀਆਂ ਕਿਸੇ ਕੰਮ ਦੀਆਂ ਨਹੀਂ, ਜੇ ਗੱਲਾਂ ਕਰਨੀਆਂ ਹੋਣ ਕਿਤੇ ਵਿਹਲੇ ਬੈਠੇ ਹੋਣਾ, ਕਿਤੇ ਸਾਰੇ ਜਾਣੇ ਇਕੱਠੇ ਬੈਠੇ ਹੋ, ਅਤੇ ਫਿਰ ਕਹਿੰਦੇ ਰੱਬ ਦੀਆਂ ਗੱਲਾਂ ਕਰਿਆ ਕਰੋ, ਪਛਾਣੋ, ਕਿਉਂਕਿ ਅਸੀਂ ਸਤਿਗੁਰੂ ਦੇ ਚਰਨਾਂ 'ਚ ਰੋਜ਼ ਹਾਜ਼ਰੀ ਭਰਦੇ ਹਾਂ, ਪਰ ਕਿਸੇ ਨੇ ਆਖਿਆ ਦਰਸ਼ਨ ਨਹੀਂ ਹੁੰਦੇ, ਤੇ ਕਵੀ ਕਹਿੰਦਾ ਸੋ ਸਾਡੇ ਤੋਂ ਵੱਖ ਨਹੀਂ ਪਰ ਸਾਡੀ ਦੇਖਣ ਵਾਲੀ ਅੱਖ ਨਹੀਂ। ਸਤਿਗੁਰ ਤਾਂ ਸਾਹਮਣੇ ਹੈ, ਉਹ ਚੰਨਣ ਸਿੰਘ ਦੀ ਅੱਖ ਹੀ ਨਹੀਂ ਸੀ ਕਿ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਆਪ ਰੱਬ ਹੀ ਆਏ, ਆਖੋ ਸਤਨਾਮ ਸ੍ਰੀ। ਉਹਦੀ ਅੱਖ ਹੀ ਨਹੀਂ ਸੀ, ਅੰਦਰੋਂ ਨਹੀਂ ਸੀ ਨਾ ਪਿਆਰ, ਉਹਨੂੰ ਪਤਾ ਹੀ ਨਹੀਂ ਸੀ ਕਿ ਇਹ ਰੱਬ ਉਹਨੇ ਭਾਣੇ ਕਿਤੇ ਏਦਾਂ ਹੀ ਤੁਰੇ ਫਿਰਦੇ ਨੇ। ਮੰਦਾ ਕੁ ਬੰਦਾ ਬੋਲਦਾ ਰਿਹਾ, ਉਹ ਇੱਕ ਲਫ਼ਜ਼ ਬੋਲਿਆ, ਇੱਕ ਜ਼ਬਾਨ ਚੋਂ ਬੋਲ ਬੋਲਿਆ ਗਿਆ ਤੇ ਅੱਜ ਇੱਥੇ ਆਉਣਾ ਪੈ ਗਿਆ। ਤੇ ਬਾਬਾ ਜੀ ਕਿਆ ਕਰਦੇ ਸਨ, ਜੀਵਨ ਬਦਲਿਆ ਕਰੋ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦਾ ਵਚਨ ਨੇ, ਉਹ ਕਹਿੰਦੇ ਸੀ ਉਹ ਜਿਹੜਾ ਰੱਬ ਦੀਆਂ ਗੱਲਾਂ ਸੁਣਾਉਂਦਾ ਹੋਵੇ, ਜਿਹੜਾ ਰੱਬ ਨਾਲ ਜੁੜਿਆ ਹੋਵੇ ਉਹਦੇ ਬਹਿਣ ਵਾਸਤੇ, ਤਾਂ ਕਹਿੰਦੇ ਸਿਰ ਵੱਢ ਕੇ ਵੀ ਮੂਹੜਾ ਬਣਾ ਦਈਏ ਉਹਦੇ ਬਹਿਣ ਵਾਸਤੇ ਤਾਂ ਉਹ ਵੀ ਥੋੜਾ ਹੀ, ਤਾਂ ਹੀ ਕਹਿੰਦੇ
ਸਿਰ ਵੱਢ ਕੇ ਬਣਾ ਦੇਵਾਂ ਮੂਹੜਾ, ਗੱਲਾਂ ਜੋ ਸੁਣਾਵੇ ਤੇਰੀਆਂ। ਸਿਰ ਵੱਢ ਕੇ ਬਣਾ ਦੇਵਾਂ ਮੂਹੜਾ, ਗੱਲਾਂ ਜੋ ਸੁਣਾਵੇ ਤੇਰੀਆਂ। ਸਿਰ ਵੱਢ ਕੇ ਬਣਾ ਦੇਵਾਂ ਮੂਹੜਾ, ਗੱਲਾਂ ਜੋ ਸੁਣਾਵੇ ਤੇਰੀਆਂ। ਵੱਢ ਕੇ ਬਣਾ ਦੇਵਾਂ ਮੂਹੜਾ, ਗੱਲਾਂ ਜੋ ਸੁਣਾਵੇ ਤੇਰੀਆਂ। ਓ ਸਿਰ ਵੱਢ ਕੇ ਬਣਾ ਦੇਵਾਂ ਮੂਹੜਾ, ਗੱਲਾਂ ਜੋ ਸੁਣਾਵੇ
ਤੇ ਬਾਬਾ ਜੀ ਕਿਆ ਕਰਦੇ ਸੀ, ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਕਹਿੰਦੇ ਜਿਹੜਾ ਉਹ ਰੱਬ ਦੀਆਂ ਗੱਲਾਂ ਸੁਣਾਉਂਦਾ ਹੋਵੇ, ਉਹ ਜਿਹੜਾ ਉਹਦੇ ਨਾਲ ਜੋੜਦਾ ਹੋਵੇ, ਉਹਦੇ ਬਹਿਣ ਵਾਸਤੇ ਸਿਰ ਵੱਢ ਕੇ ਮੂਹੜਾ ਬਣਾ ਦਈਏ ਤਾਂ ਉਹ ਵੀ ਥੋੜਾ ਇਹ, ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਇਸ ਕਰਕੇ ਕੋਈ ਰੱਬ ਦੇ ਜੀਵਾਂ ਨੂੰ ਪਛਾਣਨ ਵਾਲਾ ਵਿਰਲਾ ਹੀ ਹੁੰਦਾ। ਘਰ ਵਿੱਚ ਬੜੇ ਭਿਖਾਰੀ ਆਉਂਦੇ ਨੇ, ਕਈ ਵਾਰੀ ਅਸੀਂ ਬੜਾ ਮੰਦਾ ਚੰਗਾ ਬੋਲ ਦਿੰਦੇ ਹਾਂ, ਬੜਾ ਕੁਝ ਕਹਿੰਦੇ ਹਾਂ, ਪਰ ਪਿਆਰਿਓ ਉਹ ਵੱਸਦਾ ਹੈ, ਕੀ ਪਤਾ ਕਿਹੜੇ ਰੂਪ ਵਿੱਚ ਤੇਰੇ ਘਰ ਆ ਜਾਵੇ। ਉਹ ਜੇ ਕੁਝ ਦੇ ਨਹੀਂ ਸਕਦਾ, ਜੇ ਕੁਝ ਉਹਨੂੰ ਤੂੰ ਦੇ ਨਹੀਂ ਸਕਦਾ ਤਾਂ ਮਾੜਾ ਬੋਲ ਵੀ ਨਾ ਬੋਲੋ। ਇਹ ਜ਼ਬਾਨ ਦਾ ਇੱਕ ਬੋਲ ਬੋਲਿਆ ਹੋਇਆ ਬੰਦੇ ਨੂੰ ਕਿਤੇ ਲੈ ਜਾਂਦਾ ਹੈ। ਸੋ ਅੱਜ ਚੰਨਣ ਸਿੰਘ ਦਾ ਇੱਕ ਬੋਲ, ਇਹ ਜਿਹੜੇ ਗਬੋਲ ਕਬੋਲ ਮਨ ਵਿੱਚੋਂ ਆਪਣੀ ਜ਼ਬਾਨ ਵਿੱਚੋਂ ਬੋਲੇ ਸੀ, ਅੱਜ ਪਛਤਾਉਂਦਾ ਹੈ, ਅੱਜ ਪਛਤਾਉਂਦਾ ਹੈ, ਪਰ ਹੁਣ ਕੁਝ ਨਹੀਂ ਪਛਤਾਉਂਦਾ। ਸਿਆਣੇ ਕਹਿੰਦੇ, ਕਹਿੰਦੇ ਨਦੀ ਥੱਲਿਓਂ, ਵਾਹਿਗੁਰੂ ਪੁਲ ਥੱਲਿਓਂ ਜਦੋਂ ਪਾਣੀ ਲੰਘ ਜਾਵੇ ਉਹ ਮੁੜ ਕੇ ਨਹੀਂ ਆਉਂਦੇ। ਜਦੋਂ ਇੱਕ ਵਾਰੀ ਪੁਲ ਥੱਲਿਓਂ ਪਾਣੀ ਲੰਘ ਗਿਆ ਨਾ, ਮੁੜ ਕੇ ਨਹੀਂ ਆਉਂਦਾ। ਇਹ ਜਿਹੜਾ ਜ਼ਬਾਨ ਵਿੱਚੋਂ ਇੱਕ ਵਾਰੀ ਬੋਲ ਬੋਲਿਆ ਗਿਆ, ਮੁੜ ਕੇ ਵਾਪਸ ਨਹੀਂ ਆਉਂਦਾ। ਮੁੜ ਕੇ ਨਹੀਂ ਆਉਂਦਾ। ਤਾਂ ਹੀ ਕਹਿੰਦੇ ਨੇ ਜਿਹੜੇ ਨਦੀ ਥੱਲਿਓਂ ਪਾਣੀ ਲੰਘ ਗਏ ਮੁੜੇ ਨਹੀਂ, ਉਹ ਜ਼ਬਾਨ ਵਿੱਚੋਂ ਬੋਲ ਬੋਲਿਆ ਕਦੀ ਨਹੀਂ ਵਾਪਸ ਆਉਂਦਾ। ਇਸ ਕਰਕੇ ਸਾਧੂਆਂ ਦਾ ਬਚਨ ਵੀ ਕੀਤਾ ਹੋਇਆ ਕਦੀ ਵਾਪਸ ਨਹੀਂ ਹੁੰਦਾ, ਆਖੋ ਸਤਨਾਮ। ਤਾਂ ਹੀ ਕਹਿੰਦੇ ਪਾਣੀ ਜੋ ਨਦੀਆਂ ਦੇ ਇੱਕ ਵਾਰੀ ਵਹਿ ਗਏ ਨੇ, ਪਾਣੀ ਜੋ ਨਦੀਆਂ ਦੇ ਇੱਕ ਵਾਰੀ ਵਹਿ ਗਏ ਨੇ,
ਪਾਣੀ ਜੋ ਨਦੀਆਂ ਦੇ
ਲੰਘ ਗਿਆ ਫਿਰ ਨਹੀਂ ਮੁੜਦਾ। ਹੁਣ ਬਾਬਾ ਜੀ ਕਹਿੰਦੇ ਜਾਵਾਂਗੇ ਜ਼ਰੂਰ। ਹੁਣ ਬਾਬਾ ਆਨੰਦ ਸਿੰਘ ਜੀ ਮਹਾਰਾਜ ਪਹੁੰਚੇ ਨੇ, ਹੁਣ ਪਿਆਰ ਦੇ ਵਿੱਚ ਜਾ ਕੇ ਹਾਜ਼ਰੀ ਭਰਦੇ ਨੇ। ਧੰਨ ਬਾਬਾ ਮਹਾਂ ਹਰਨਾਮ ਸਿੰਘ ਦੇ ਚਰਨਾਂ 'ਤੇ ਪਹੁੰਚੇ, ਸੇਵਾ ਕਰਦਿਆਂ ਕਰਦਿਆਂ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰ ਲਓ, ਉਹਨਾਂ ਨੂੰ ਬਖਸ਼ ਲਓ, ਕਿਰਪਾ ਕਰਕੇ ਬਖਸ਼ੋ। ਅਤੇ ਬਾਬਾ ਮਹਾਂ ਹਰਨਾਮ ਸਿੰਘ ਜੀ ਮਹਾਰਾਜ ਕਹਿੰਦੇ ਭਾਈ ਵਿਖੀ ਜੀ ਕਿਹਦੀ ਗੱਲ ਕਰਦੇ ਹੋ, ਕਿਸ ਦੀ ਗੱਲ ਕਰਦੇ ਹੋ? ਕਹਿੰਦੇ ਮਹਾਰਾਜ ਉਹ ਚੰਨਣ ਸਿੰਘ ਜਿਹਨੇ ਗੱਡੀ ਰੋਕੀ ਸੀ, ਸਾਨੂੰ ਮੰਦਾ ਕਵੰਦਾ ਬੋਲਿਆ ਸੀ, ਮਹਾਰਾਜ ਤੁਹਾਨੂੰ ਤਾਂ ਕੁਝ ਨਹੀਂ ਕਿਹਾ, ਕਿਰਪਾ ਕਰਕੇ ਬਖਸ਼ੋ। ਅਤੇ ਬਾਬਾ ਜੀ ਕਹਿੰਦੇ ਉਹ ਹਜੇ ਮਰਿਆ ਨਹੀਂ, ਉਹ ਹਜੇ ਇੱਦਾਂ ਹੀ ਤੁਰਿਆ ਫਿਰਦਾ। ਸਾਧ ਵਚਨ ਅਟਲਾਦਾ, ਸਾਧੂਆਂ ਦਾ ਬਚਨ ਹੋ ਗਿਆ। ਬਾਬਾ ਜੀ ਕਹਿੰਦੇ ਹਜੇ ਉਦਾਂ ਹੀ ਤੁਰਿਆ ਫਿਰਦਾ ਹੈ। ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾ। ਕਹਿੰਦੇ ਹਜੇ ਤੁਰਿਆ ਫਿਰਦਾ ਹੈ। ਬਾਬਾ ਜੀ ਕਹਿੰਦੇ ਭਾਈ ਬਖਸ਼ ਲਓ। ਬਾਬਾ ਜੀ ਕਹਿਣ ਲੱਗੇ, ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਬਾਬਾ ਮਾਂ ਹਰਨਾਮ ਸਿੰਘ ਨੂੰ ਕਹਿੰਦੇ ਮਹਾਰਾਜ ਕਿਰਪਾ ਕਰੋ ਬਖਸ਼ੋ, ਪਰ ਇੱਧਰ ਬਚਨ ਹੋ ਗਿਆ ਹੈ, ਹਜੇ ਉਦਾਂ ਹੀ ਤੁਰਿਆ ਫਿਰਦਾ ਹੈ, ਉਹ ਮਰਿਆ ਨਹੀਂ। ਅਤੇ ਹੁਣ ਇੱਧਰ ਪਤਾ ਲੱਗਾ ਕਿ ਬਿਮਾਰ ਸੀ, ਬਾਬਾ ਜੀ ਦਾ ਬਚਨ ਹੋਇਆ ਅਤੇ ਨਾਲ ਦੀ ਨਾਲ ਹੀ ਪ੍ਰਾਣ ਨਿਕਲ ਗਏ, ਸਵਾਸ ਪੂਰੇ ਹੋ ਗਏ, ਹੁਣ ਪਤਾ ਲੱਗ ਗਿਆ। ਪਰ ਬਾਬਾ ਆਨੰਦ ਸਿੰਘ ਜੀ ਮਹਾਰਾਜ ਨਿਮਰਤਾ ਦੇ ਪੁੰਜ ਪਿਆਰ ਵਿੱਚ ਆਏ ਅਤੇ ਕਹਿਣ ਲੱਗੇ ਧੰਨ ਬਾਬਾ ਜੀ, ਚਲੋ ਇੱਥੋਂ ਤਾਂ ਉਹ ਚਲਾ ਗਿਆ, ਉਹਦੇ ਮਾੜੇ ਬੋਲ ਬੋਲਿਆਂ ਨੇ ਉਹਦਾ ਜੀਵਨ ਬਿਰਥਾ ਕਰ ਦਿੱਤਾ, ਕਿਰਪਾ ਕਰੋ ਮਹਾਰਾਜ ਉਹਦਾ ਅਗਲਾ ਜੀਵਨ ਹੀ ਬਖਸ਼ ਦਿਓ। ਅਤੇ ਧੰਨ ਬਾਬਾ ਮਾਂ ਹਰਨਾਮ ਸਿੰਘ ਜੀ ਮਹਾਰਾਜ ਕਹਿੰਦੇ ਰਿਖੀ ਜੀ ਜੇ ਇਹ ਗੱਲ ਹੈ ਤੇ ਉਹਦਾ ਅਸੀਂ ਸਾਰਾ ਹੀ ਲੇਖਾ ਅਗਲਾ ਸਾਫ ਕਰ ਦਿੰਦੇ ਹਾਂ, ਆਖੋ ਸਤਨਾਮ ਸ੍ਰੀ
ਵਾਹਿਗੁਰੂ,
ਉਹਦਾ ਸਾਰਾ ਹੀ ਲੇਖਾ ਸਾਫ ਕਰ ਦਿੰਦੇ ਹਾਂ। ਸੋ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਇੱਦਾਂ ਸਭ ਨੂੰ ਉਤਾਰਦੇ ਸੀ, ਜਿਹੜਾ ਵੀ ਨਾਨਕਸਰ ਆਉਂਦਾ ਸੀ। ਅਤੇ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਦਾ ਇਹੋ ਹੀ ਉਪਦੇਸ਼ ਸੀ ਕਿ ਭਾਈ ਸੇਵਾ ਸਿਮਰਨ ਕਰਿਆ ਕਰੋ, ਨਾਮ ਜਪਿਆ ਕਰੋ, ਬਾਣੀ ਪੜ੍ਹਿਆ ਕਰੋ, ਬਾਣੀ ਸੁਣਿਆ ਕਰੋ, ਗੁਰਬਾਣੀ ਗਾਇਆ ਕਰੋ ਅਤੇ ਆਪਣਾ ਜੀਵਨ ਸਫਲ ਬਣਾਇਆ ਕਰੋ, ਕਿਉਂਕਿ ਇਹ ਜੀਵਨ ਵਾਰ ਵਾਰ ਨਹੀਂ ਮਿਲਣਾ, ਇੱਕੋ ਵਾਰ ਹੀ ਜੀਵਨ ਮਿਲਿਆ ਹੈ। ਇਸ ਜੀਵਨ ਨੂੰ ਸੁਹੇਲਾ ਬਣਾ ਲਈਏ, ਆਲਸ ਨਾ ਕਰਿਆ ਕਰੀਏ, ਗੁਰਬਾਣੀ ਪੜ੍ਹਿਆ ਕਰੀਏ। ਗੁਰਬਾਣੀ ਦੇ ਨਾਲ ਹੀ ਸਭ ਕੁਝ ਮਿਲਦਾ ਹੈ। ਜਿੰਨਾ ਆਲਸ ਕਰਦੇ ਹਾਂ, ਸਵੇਰੇ ਉੱਠਣਾ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ, ਕਿਉਂਕਿ ਗੁਰਬਾਣੀ ਸਮਝਾਉਂਦੀ ਏ ਉਹ ਗੁਰਸਿੱਖਾ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ। ਕਹਿੰਦੇ ਤੇਰੇ ਨਾਲ ਤਾਂ ਜੀਵ ਪੰਛੀ ਚੰਗੇ ਨੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਪੜ੍ਹਦੇ ਨੇ, ਗੁਰਬਾਣੀ ਸੁਣਦੇ ਨੇ। ਸੋ ਇਸ ਕਰਕੇ ਭਾਈ ਬਾਣੀ ਪੜ੍ਹਿਆ ਕਰੋ। ਧੰਨ ਬਾਬਾ ਆਨੰਦ ਸਿੰਘ ਮਹਾਰਾਜ ਦੇ ਦਰਬਾਰ 'ਤੇ ਆਏ ਹੋ, ਸਾਰੇ ਹਾਜ਼ਰੀਆਂ ਭਰ ਰਹੇ ਹੋ, ਜਿੰਨੇ ਵੀ ਆਉਂਦੇ ਹੋ, ਇੱਥੇ ਬਰਸੀ ਦਾ ਦਿਹਾੜਾ ਆ ਰਿਹਾ ਹੈ ਅਤੇ ਭਾਈ ਸੇਵਾ ਕਰੋ, ਸਿਮਰਨ ਕਰੋ। ਬਰਸੀ 'ਤੇ ਆਉਣ ਦਾ ਲਾਹਾ ਹੀ ਤਾਂ ਹੈ ਕਿ ਬਾਬਾ ਜੀ ਦੇ ਤਰ 'ਤੇ ਆ ਕੇ ਤਾਂ ਹੀ ਝੋਲੀਆਂ ਭਰੀਆਂ ਜਾਂਦੀਆਂ ਨੇ। ਕਿਹਨਾਂ ਦੀਆਂ ਭਰੀਆਂ ਜਾਂਦੀਆਂ ਨੇ? ਜਿਹੜੇ ਭਾਈ ਆ ਕੇ ਸਿਮਰਨ ਪਾਠ ਅਤੇ ਆਰਾਧਨਾ ਕਰ। ਅਤੇ ਬਾਬਾ ਆਨੰਦ ਸਿੰਘ ਮਹਾਰਾਜ ਜੀ ਕਿਹਾ ਕਰਦੇ ਸੀ, ਭਾਈ ਇੱਥੇ ਆ ਕੇ ਜੋ ਮਰਜ਼ੀ ਮੰਗੋ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ, ਪਰ ਜਿਹੜਾ ਸ਼ਰਧਾ ਅਤੇ ਭਾਵਨਾ ਨਾਲ ਮੰਗਦਾ ਹੈ ਅਤੇ ਸਤਿਗੁਰੂ ਜੀ ਉਹਨਾਂ 'ਤੇ ਕਿਰਪਾ ਕਰਦੇ ਨੇ। ਸੋ ਆਓ ਹੁਣ ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ, ਗੁਰਬਾਣੀ ਕੀਰਤਨ ਕਰਦੇ ਹਾਂ, ਵਿਚਾਰਾਂ ਕਰਦੇ ਹਾਂ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਸੋ ਬਖਸ਼ਣਾ। ਇਹ ਸਭ ਸਰਵਣ ਕਰਕੇ ਸਾਨੂੰ ਕੀ ਮਿਲੇਗਾ? ਇਹ ਲੋਕ ਸੁਖੀਏ ਪਰ ਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।